ਸੰਸਾਰ ਤੇ ਨਹੀਂ ਹੋ ਸਕਦਾ। ਇਹ ਕੌਲ ਦਾ ਆਪਣੇ ਇਕਰਾਰ ਦਾ ਬਹੁਤ ਜ਼ਿਆਦਾ ਪੱਕਾ। ਸ਼ਿਵ ਦਦੀਚ ਹਰਿ ਚੰਦ ਕਹਾਣੀ, ਏਕ ਏਕ ਸਨ ਕਹਿ ਬਖਾਨੀ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਉਹਨਾਂ ਨੇ ਆਪਣੇ ਮਤ ਨੂੰ ਪੇਸ਼ ਕਰਨ ਦੇ ਵਾਸਤੇ ਸ਼ਿਵੀ ਰਾਜੇ ਦਾ ਪ੍ਰਮਾਣ ਦਿੱਤਾ। ਉਹ ਦਦੀਚ ਦੀ ਗੱਲ ਕਰਦੇ ਨੇ, ਇਸ ਤੋਂ ਇਲਾਵਾ ਉਹ ਰਾਜੇ ਹਰੀਸ਼ਚੰਦਰ ਦੀ ਗੱਲ ਕਰਦੇ ਨੇ। ਇਹ ਤਿੰਨ ਜਿਹੜੇ ਪ੍ਰਮਾਣ ਨੇ ਬਹੁਤ ਠੋਸ ਰੂਪ ਦੇ ਵਿੱਚ ਉਹਨਾਂ ਨੇ ਬਖਾਣ ਕੀਤੇ ਨੇ, ਕਿਉਂਕਿ ਇਤਿਹਾਸਾਂ ਦੇ ਵਿੱਚ ਐਸਾ ਪ੍ਰਮਾਣ ਹੁੰਦਾ ਦੋ ਚਾਰ ਮਿੰਟਾਂ ਦੇ ਵਾਸਤੇ ਸ਼ਿਵੀ ਦੇ ਵਾਸਤੇ, ਦਦੀਚ ਦੇ ਵਾਸਤੇ ਤੇ ਹਰੀਸ਼ਚੰਦਰ ਦੇ ਵਾਸਤੇ ਮੈਂ ਬਿਆਨ ਕਰਾਂਗਾ ਕਿ ਕੌਣ ਕੌਣ ਇਹ ਹੋਏ ਨੇ। ਗੰਧਾਰ ਦੇ ਰਾਜਾ ਉਸ਼ਨੀਕ ਦਾ ਪੁੱਤਰ ਸੀ, ਜਿਹਦਾ ਨਾਮ ਸੀ ਸ਼ਿਵੀ। ਇਸ ਨੂੰ ਦਾਨ ਦੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਪ੍ਰਾਪਤ ਹੈ। ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਮਹਾਭਾਰਤ ਦੇ ਵਿੱਚ ਦਾਨ ਵੀਰ ਕਰਨ ਮੰਨਿਆ ਜਾਂਦਾ ਹੈ, ਦੁਨੀਆਂ ਦੇ ਉੱਤੇ ਉਹਦਾ ਪ੍ਰਮੁੱਖ ਪਹਿਲਾ ਸਥਾਨ ਹੈ। ਇਸੇ ਪ੍ਰਕਾਰ ਦੇ ਨਾਲ ਸ਼ਿਵੀ ਆਪਣੇ ਦਾਨ ਦੇ ਕਰਕੇ ਬੜਾ ਪ੍ਰਸਿੱਧ ਹੈ। ਪ੍ਰਮਾਣ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਇੱਕ ਸਮੇਂ ਇਹਦੀ ਪ੍ਰੀਖਿਆ ਲੈਣ ਦੇ ਵਾਸਤੇ ਇੰਦਰ ਨੇ ਬਾਜ ਦੇ ਰੂਪ ਨੂੰ ਧਾਰਨ ਕੀਤਾ ਤੇ ਅਗਨੀ ਦੇਵ ਕਬੂਤਰ ਬਣ ਗਿਆ। ਕਬੂਤਰ ਉੱਡ ਰਿਹਾ ਸੀ, ਉਹਦਾ ਸ਼ਿਕਾਰ ਬਣਾਉਣ ਦੇ ਵਾਸਤੇ ਬਾਜ ਉਹਦੇ ਮਗਰ ਉੱਡ ਰਿਹਾ ਸੀ। ਅੱਗੇ ਦੇਖਿਆ ਕਿ ਬੈਠਾ ਹੋਇਆ ਸ਼ਿਵੀ, ਜਿਹੜਾ ਕਬੂਤਰ ਸੀ, ਜਿਹੜਾ ਕਿ ਵਾਸਤਵਿਕ ਰੂਪ ਦੇ ਵਿੱਚ ਅਗਨੀ ਦੇਵ ਸੀ, ਉਹ ਜਾ ਕੇ ਤੇ ਉਸ ਦੀ ਬੁੱਕਲ ਦੇ ਵਿੱਚ ਲੁਕ ਗਿਆ। ਇੰਨੇ ਚਿਰ ਨੂੰ ਬਾਜ ਪਹੁੰਚਿਆ। ਬਾਜ ਨੇ ਆਖਿਆ ਸ਼ਿਵੀ ਨੂੰ ਕਿ ਇਹ ਕਬੂਤਰ ਮੇਰਾ ਸ਼ਿਕਾਰ ਹੈ, ਮੈਂ ਇਹਦੇ ਮਾਸ ਨੂੰ ਖਾਣਾ, ਇਸ ਕਰਕੇ ਕਬੂਤਰ ਨੂੰ ਮੇਰੇ ਹਵਾਲੇ ਕਰ ਦੇ। ਤੇ ਉਸ ਵੇਲੇ ਕਬੂਤਰ ਨੇ ਪ੍ਰਾਰਥਨਾ ਕੀਤੀ ਸ਼ਿਵੀ ਦੇ ਅੱਗੇ ਕਿ ਮੈਂ ਤੇਰੇ ਓਟ ਦੇ ਵਿੱਚ ਰਹਿਣਾ ਚਾਹੁੰਦਾ, ਮੈਂ ਤੇਰੇ ਆਸਰੇ ਰਹਿਣਾ ਚਾਹੁੰਦਾ। ਸ਼ਿਵੀ ਨੇ ਆਖਿਆ ਕਿ ਹੁਣ ਇਸ ਨੇ ਮੇਰੇ ਆਸਰੇ ਨੂੰ ਧਾਰਨ ਕੀਤਾ, ਇਸ ਕਰਕੇ ਮੈਂ ਖਾਣ ਦੇ ਵਾਸਤੇ ਕਬੂਤਰ ਤੈਨੂੰ ਨਹੀਂ ਦੇ ਸਕਦਾ। ਉਸ ਨੇ ਆਖਿਆ ਕਿ ਫਿਰ ਮੈਂ ਕੀ ਕਰਾਂ, ਇਹ ਤੇ ਮੇਰਾ ਸ਼ਿਕਾਰ ਹੈ। ਉਸ ਨੇ ਆਖਿਆ ਸ਼ਿਵੀ ਨੇ ਕਿ ਤੂੰ ਆਪਣਾ ਸ਼ਿਕਾਰ ਕੋਈ ਹੋਰ ਲੱਭ ਲੈ, ਕਬੂਤਰ ਮੈਂ ਤੇਰੇ ਹਵਾਲੇ ਨਹੀਂ ਕਰ ਸਕਦਾ। ਬਾਜ ਨੇ ਆਖਿਆ ਇਹ ਅਨਿਆਂ ਦੀ ਗੱਲ ਹੈ, ਮੈਂ ਹੋਰ ਕਿੱਥੋਂ ਆਪਣਾ ਸ਼ਿਕਾਰ ਲੱਭਾਂਗਾ, ਮਸਾਂ ਇਹ ਮੈਨੂੰ ਮਿਲਿਆ ਸੀ। ਤੇ ਉਸ ਵੇਲੇ ਫਿਰ ਸ਼ਿਵੀ ਨੇ ਆਖਿਆ ਕਿ ਜਿੰਨਾ ਇਹਦੇ ਤੋਲ ਦਾ ਮਾਸ ਹੈ ਉਹ ਤੂੰ ਮੇਰੇ ਤੋਂ ਲੈ ਲੈ ਤੇ ਇਸ ਨੂੰ ਨਾ ਮਾਰ। ਬਾਜ ਨੇ ਗੱਲ ਪ੍ਰਵਾਨ ਕਰ ਲਈ। ਸ਼ਿਵੀ ਨੇ ਤੱਕੜੀ ਮੰਗਵਾਈ, ਇੱਕ ਪਾਸੇ ਕਬੂਤਰ ਨੂੰ ਬਿਠਾ ਦਿੱਤਾ ਤੇ ਦੂਜੀ ਤਰਫ ਆਪਣੇ ਸਰੀਰ ਦਾ ਮਾਸ ਦਾ ਟੁਕੜਾ ਕੱਟ ਕੇ ਉਸ ਨੇ ਪਾਇਆ। ਪਰ ਉਹ ਤੇ ਇੱਕ ਉਹਨਾਂ ਦੀ ਸੋਚੀ ਸਮਝੀ ਚਾਲ ਸੀ ਪ੍ਰੀਖਿਆ ਦੇ ਵਾਸਤੇ, ਇਸ ਕਰਕੇ ਅਗਨੀ ਦੇਵ ਨੇ ਆਪਣੇ ਪ੍ਰਭਾਵ ਦੇ ਨਾਲ ਜਿਹੜਾ ਕਬੂਤਰ ਬਣਿਆ ਹੋਇਆ ਸੀ ਆਪਣੇ ਭਾਰ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ। ਥੋੜਾ ਮਾਸ ਜਦੋਂ ਕੱਟ ਕੇ ਪਾਇਆ ਤਾਂ ਵੀ ਕਬੂਤਰ ਦਾ ਪਲੜਾ ਭਾਰੀ ਰਿਹਾ, ਉਹ ਉੱਠਿਆ ਰਿਹਾ। ਆਖਿਰਕਾਰ ਹੋਰ ਮਾਸ ਪਾਇਆ ਤਾਂ ਵੀ ਉਹ ਕਬੂਤਰ ਵਾਲਾ ਪਾਸਾ ਨਾ ਉੱਠਿਆ। ਆਖਿਰਕਾਰ ਕਰਦਿਆਂ ਫਿਰ ਆਖਿਆ ਸ਼ਿਵੀ ਨੇ ਕਿ ਮੈਂ ਆਪਣਾ ਪੂਰਾ ਸਰੀਰ ਹੀ ਤੱਕੜੀ ਦੇ ਵਿੱਚ ਪਾ ਦਿਆਂਗਾ। ਬਹੁਤ ਵੱਡੀ ਤੱਕੜੀ ਮੰਗਾਈ ਗਈ, ਇੱਕ ਪਾਸੇ ਕਬੂਤਰ ਨੂੰ ਬਿਠਾ ਕੇ ਦੂਜੇ ਪਾਸੇ ਆਪ ਸ਼ਿਵੀ ਰਾਜਾ ਬੈਠ ਗਿਆ। ਉਸ ਵੇਲੇ ਫਿਰ ਪ੍ਰਤੱਖ ਹੋ ਗਏ ਅਗਨੀ ਦੇਵੀ ਤੇ ਜਿਹੜੇ ਬਾਜ ਬਣੇ ਹੋਏ ਇੰਦਰ ਸਨ, ਉਹਨਾਂ ਨੇ ਖੁਸ਼ੀ ਦੇ ਵਿੱਚ ਇਹਨੂੰ ਫਿਰ ਵਰਦਾਨ ਦਿੱਤਾ। ਇਸ ਪ੍ਰਕਾਰ ਦੇ ਨਾਲ ਜਿਹੜਾ ਸ਼ਿਵੀ ਹੈ ਇਹਦੀ ਸਾਖੀ ਆਈ ਹੈ। ਇਸ ਤੋਂ ਇਲਾਵਾ ਕਈ ਕਈ ਇਤਿਹਾਸਕਾਰਾਂ ਨੇ ਵੱਖਰੇ ਰੂਪ ਦੇ ਨਾਲ ਵੀ ਇਸ ਨੂੰ ਬਿਆਨ ਕੀਤਾ। ਉਹਨਾਂ ਦਾ ਮਤ ਇਸ ਤਰ੍ਹਾਂ ਕਿ ਇੱਕ ਸਮੇਂ ਜਿਹੜੇ ਵਿਸ਼ਨੂੰ ਭਗਵਾਨ ਨੇ ਉਹ ਪ੍ਰੀਖਿਆ ਲੈਣ ਦੇ ਵਾਸਤੇ ਪਹੁੰਚੇ ਤੇ ਵਿਸ਼ਨੂੰ ਭਗਵਾਨ ਨੇ ਇੱਕ ਭੁੱਖੇ ਬ੍ਰਾਹਮਣ ਦੇ ਰੂਪ ਨੂੰ ਧਾਰਨ ਕੀਤਾ। ਰਾਜੇ ਸ਼ਿਵੀ ਤੋਂ ਆਣ ਕੇ ਭੋਜਨ ਦੀ ਮੰਗ ਕੀਤੀ। ਹੱਥ ਜੋੜ ਕੇ ਸ਼ਿਵੀ ਨੇ ਆਖਿਆ ਕਿ ਇਹ ਬ੍ਰਾਹਮਣ ਦੇਵਤਾ ਤੁਸੀਂ ਕੀ ਖਾਣਾ ਪਸੰਦ ਕਰੋਗੇ? ਤੇ ਜਿਹੜੇ ਬਣੇ ਹੋਏ ਸਨ ਨਕਲੀ ਪੰਡਿਤ ਵਿਸ਼ਨੂੰ ਭਗਵਾਨ, ਉਹਨਾਂ ਨੇ ਆਖਿਆ ਕਿ ਮੈਂ ਮਾਸ ਖਾਣਾ ਪਸੰਦ ਕਰਾਂਗਾ। ਫਿਰ ਉਸ ਵੇਲੇ ਉਹਨੇ ਆਖਿਆ ਜੀ ਕਿਹੜੀ ਚੀਜ਼ ਦਾ ਮਾਸ ਖਾਣਾ ਪਸੰਦ ਕਰੋਗੇ? ਤੇ ਫਿਰ ਉਸ ਬ੍ਰਾਹਮਣ ਦੇਵ ਨੇ ਆਖਿਆ कि अपने पुत्र नूं मार के ओदा मास रिन के तैयार कर मैं ओ खाना पसंद करांगा। फिर शिवी राजे ने अपने पुत्र नूं मारिया, ओनू मार के मास तैयार करके जदों ब्राह्मण देवता दे अगे रखिया खान दे वास्ते ते ब्राह्मण देवते ने वचन कीता कि पहला तू खा बाद दे विच मैं खावांगा। वचन मन के जदों शिवी राजा अपने पुत्र दे मास नूं खान लगा ते फिर ब्राह्मण देवता ने ओदे हाथ नूं फड़ लिया, प्रगट हो गए साक्षात रूप दे विच विष्णु भगवान, ओदे ते बड़े प्रसन्न होए, ओनू वरदान दिता। सिर्फ राजे शिवी नूं वरदान ही नहीं दिता, ओदे पुत्र नूं पहलां दी तरह करके बिलकुल वधिया तरीके दे नाल जिउंदा भी कर दिता। इस प्रकार दी जिहड़ी साखी है ਉਹ ਇਤਿਹਾਸਕਾਰਾਂ ਨੇ ਸ਼ਿਵੀ ਰਾਜੇ ਦੇ ਵਾਸਤੇ ਲਿਖੀ ਹੋਈ ਹੈ। ਇਸ ਤੋਂ ਇਲਾਵਾ ਅੱਗੇ ਹੁਣ ਇਸ ਜਗ੍ਹਾ ਦੇ ਉੱਤੇ ਦਦੀਜ ਦਾ ਪ੍ਰਮਾਣ ਵੀ ਦਿੱਤਾ ਗਿਆ ਹੈ। ਗ੍ਰੰਥਾਕਾਰ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਦਦੀਜ ਦੇ ਵਾਸਤੇ ਲਿਖਦੇ ਨੇ ਉਹ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਬਿਆਨ ਕਰਾਂਗਾ। ਸ਼ਾਂਤੀ ਦੇ ਗਰਭ ਤੋਂ ਅਥਰਵਾ ਦਾ ਪੁੱਤਰ ਇੱਕ ਵੈਦਿਕ ਰਿਸ਼ੀ ਹੋਇਆ ਜਿਹਦਾ ਨਾਮ ਸੀ ਦਦੀਚ। ਇਹਦੀ ਬਾਬਤ ਇਤਿਹਾਸਾਂ ਦੇ ਵਿੱਚ ਐਸਾ ਲਿਖਿਆ ਗਿਆ ਹੈ ਕਿ ਇੰਦਰ ਨੇ ਇਸ ਨੂੰ ਮੱਧ ਵਿਦਿਆ ਇਸ ਸ਼ਰਤ ਤੇ ਸਿਖਾਈ ਕਿ ਜੇ ਇਹ ਹੋਰ ਕਿਸੇ ਨੂੰ ਅੱਗੋਂ ਇਹ ਵਿਦਿਆ ਨਹੀਂ ਸਿਖਾਏਗਾ। ਮੱਧ ਵਿਦਿਆ ਸਿਖਾਈ ਪਰ ਇਹ ਵਚਨ ਲਿਆ ਕਿ ਤੂੰ ਕਦੇ ਇਹ ਮੇਰੀ ਸਿਖਾਈ ਹੋਈ ਵਿਦਿਆ ਅੱਗੋਂ ਕਿਸੇ ਨੂੰ ਨਹੀਂ ਸਿਖਾਵੇਗਾ। ਇੰਦਰ ਨੇ ਇਹ ਵੀ ਆਖਿਆ ਕਿ ਜੇਕਰ ਇਹ ਵਿਦਿਆ ਮੇਰੇ ਤੋਂ ਸਿੱਖੀ ਹੋਈ ਤੂੰ ਕਿਸੇ ਹੋਰ ਨੂੰ ਅੱਗੇ ਸੁਣਾਈ ਤੇ ਫਿਰ ਮੈਂ ਤੇਰਾ ਸਿਰ ਵੱਢ ਦਿਆਂਗਾ। ਸਮਾਂ ਬੀਤਦਾ ਗਿਆ, ਆਖਰਕਾਰ ਜਿਹੜੇ ਅਸ਼ਨੀ ਕੁਮਾਰ ਨੇ ਉਹਨਾਂ ਨੇ ਦਦੀਚ ਨੂੰ ਵਿਦਿਆ ਸਿਖਾਉਣ ਦੇ ਵਾਸਤੇ ਮਨਾ ਲਿਆ। ਆਖ ਲਿਆ, ਦਦੀਚ ਨੇ ਆਖਿਆ ਕਿ ਮੈਂ ਤੁਹਾਨੂੰ ਵਿਦਿਆ ਸਿਖਾਵਾਂਗਾ ਤੇ ਜਦੋਂ ਦਦੀਚ ਨੇ ਉਹ ਵਿਦਿਆ ਸਿਖਾਈ ਤੇ ਇਸ ਤੋਂ ਪਹਿਲਾਂ ਉਸਨੇ ਆਖਿਆ ਜਦੋਂ ਅਸ਼ਨੀ ਕੁਮਾਰਾਂ ਨੇ ਆਖਿਆ ਕਿ ਸਾਨੂੰ ਵਿਦਿਆ ਸਿਖਾ ਤੇ ਆਖਿਆ ਦਦੀਚ ਨੇ ਕਿ ਵਿਦਿਆ ਤੇ ਸਿਖਾ ਦਿਆਂਗਾ ਪਰ ਇਹਦੇ ਵਾਸਤੇ ਮੈਨੂੰ ਬਹੁਤ ਵੱਡਾ ਹਰਜਾਨਾ ਭਰਨਾ ਪਵੇਗਾ ਕਿਉਂਕਿ ਇੰਦਰ ਨੇ ਮੈਨੂੰ ਆਖਿਆ ਕਿ ਜੇ ਮੈਂ ਹੋਰ ਕਿਸੇ ਨੂੰ ਇਹ ਵਿਦਿਆ ਸਿਖਾਵਾਂਗਾ ਤੇ ਉਹ ਮੇਰਾ ਸਿਰ ਵੱਢ ਦੇਗਾ। ਅਸ਼ਨੀ ਕੁਮਾਰਾਂ ਨੇ ਆਖਿਆ ਕਿ ਇਸ ਦਾ ਉਪਾਅ ਅਸੀਂ ਕਰ ਸਕਦੇ ਹਾਂ। ਉਹਨਾਂ ਨੇ ਜਿਹੜਾ ਦਦੀਚ ਦਾ ਸਿਰ ਸੀ ਉਹ ਵੱਢ ਕੇ ਉਹਦੇ ਧੜ ਦੇ ਨਾਲ ਇੱਕ ਘੋੜੇ ਦਾ ਸਿਰ ਲਾ ਦਿੱਤਾ। ਜਦੋਂ ਉਹਨੇ ਵਿਦਿਆ ਸਿਖਾਈ ਇੰਦਰ ਨੇ ਆਪਣੇ ਕਹੇ ਦੇ ਮੁਤਾਬਕ ਉਹਦੇ ਸਿਰ ਨੂੰ ਕੱਟਣਾ ਸੀ, ਘੋੜੇ ਦਾ ਸਿਰ ਉਹਦਾ ਕੱਟ ਦਿੱਤਾ ਗਿਆ ਤੇ ਅਸ਼ਨੀ ਕੁਮਾਰਾਂ ਨੇ ਦਦੀਚ ਦੇ ਸਿਰ ਦੇ ਉੱਤੇ ਉਹਦਾ ਪਹਿਲਾ ਜਿਹੜਾ ਧੜ ਸੀ ਵੈਸੇ ਤਰੀਕੇ ਦੇ ਨਾਲ ਫਿਰ ਬਰਕਰਾਰ ਕਰ ਦਿੱਤਾ। ਰਿਗਵੇਦ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੰਦਰ ਨੇ ਦਦੀਚ ਦੀਆਂ ਹੱਡੀਆਂ ਦੇ ਨਾਲ 810 ਵ੍ਰਿਤ ਦੈਂਤਾਂ ਨੂੰ ਮਾਰਿਆ ਸੀ, ਉਹਨਾਂ ਨੂੰ ਕੱਟਿਆ ਸੀ। ਮਹਾਭਾਰਤ ਦੇ ਵਿੱਚ ਤੇ ਪੁਰਾਣਾਂ ਦੇ ਵਿੱਚ ਐਸੀ ਕਥਾ ਲਿਖੀ ਹੋਈ ਹੈ ਕਿ ਦਦੀਚ ਨੇ ਯਮ ਦੇ ਕੋਲੋਂ ਵਰਦਾਨ ਲਿਆ ਸੀ ਕਿ ਮੇਰੀਆਂ ਹੱਡੀਆਂ ਇੰਦਰ ਦੀ ਗਦਾ ਨਾਲੋਂ ਵੀ ਜ਼ਿਆਦਾ ਦ੍ਰਿੜ ਹੋਣ, ਪੱਕੀਆਂ ਹੋਣ, ਇਹਨਾਂ ਦੇ ਨਾਲ ਵ੍ਰਿਤ ਦੈਂਤਾਂ ਦਾ ਨਾਸ਼ ਹੋਵੇ, ਇਹ ਵਰਦਾਨ ਲਿਆ ਸੀ। ਐਸਾ ਜਿਹੜਾ ਖਿਆਲ ਹੈ ਉਹ ਦਦੀਚ ਦੇ ਬਾਰੇ ਪੇਸ਼ ਕੀਤਾ ਜਾਂਦਾ। ਇਸ ਤੋਂ ਇਲਾਵਾ ਹਰੀਸ਼ਚੰਦਰ ਦਾ ਜ਼ਿਕਰ ਕੀਤਾ ਜਾਂਦਾ। ਦਰਅਸਲ ਹਰੀਚੰਦਰ ਤੇ ਹਰੀਸ਼ਚੰਦਰ ਦੋ ਵੱਖਰੇ ਵੱਖਰੇ ਰਾਜੇ ਨੇ, ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਸੁਖ ਰਾਜੇ ਹਰੀਚੰਦ ਕਰ ਨਾਲ ਸੋ ਤਾਰਾਂ ਲੋਚਣ ਰਾਣੀ, ਭਾਈ ਗੁਰਦਾਸ ਜੀ ਦਾ ਕਥਨ ਹੈ। ਉਹ ਐਸੀ ਕਥਾ ਨੂੰ ਬਿਆਨ ਕਰਦੇ ਨੇ, ਕਥਾ ਤੁਸੀਂ ਬਹੁਤ ਵਾਰੀ ਸੁਣੀ ਹੋਈ ਹੈ ਕਿ ਕਿਸ ਪ੍ਰਕਾਰ ਦੇ ਨਾਲ ਰਾਣੀ ਜਾਂਦੀ ਸੀ ਸਤ ਸੰਗ ਦੇ ਵਿੱਚ, ਉੱਥੇ ਜਾ ਕੇ ਕਥਾ ਵਾਰਤਾ ਸੁਣਦੀ ਸੀ, ਪਰ ਰਾਜਾ ਇਸ ਗੱਲ ਤੋਂ ਬਹੁਤ ਅਚੇਤ ਸੀ। ਇੱਕ ਦਿਨ ਜਦੋਂ ਰਾਤ ਦੇ ਵੇਲੇ ਉਹਨੇ ਵੇਖਿਆ ਕਿ ਰਾਣੀ ਇਸ ਵੇਲੇ ਰੋਜ਼ ਕਿੱਥੇ ਜਾਂਦੀ ਹੈ। ਰਾਜੇ ਨੇ ਪਿੱਛਾ ਕੀਤਾ ਤੇ ਰਾਣੀ ਜਾ ਕੇ ਸਾਧ ਸੰਗਤ ਦੇ ਵਿੱਚ ਪਹੁੰਚ ਗਈ ਸੀ। ਰਾਜਾ ਪਿੱਛੇ ਪਿੱਛੇ ਗਿਆ ਤੇ ਅੰਦਰ ਉਹ ਕਥਾ ਵਾਰਤਾ ਸੁਣਦੀ ਸੀ। ਰਾਜੇ ਨੇ ਫਿਰ ਉਹਦੀ ਜਿਹੜੀ ਖੜਾਂ ਸੀ ਇੱਕ ਚੁੱਕ ਲਿਆਂਦੀ ਚੋਰੀ, ਤਾਂ ਕਿ ਉਸ ਨੂੰ ਪਤਾ ਨਾ ਲੱਗੇ ਤੇ ਜਦੋਂ ਵਾਪਸ ਆਵੇਗੀ ਮੈਂ ਦੇਖਾਂਗਾ, ਪੁੱਛਾਂਗਾ ਕਿ ਤੇਰੀ ਖੜਾਂ ਉਹ ਕਿੱਥੇ ਹੈ। ਜਦੋਂ समाप्ति हुई कथा वार्ता दी, राणी बाहर निकली, उन्हें वेख्या कि मेरी एक खड़ानी है इथे। फिर उस वेले अरदास कीती गई सारी संगत दे वल्लों कि हुण खड़ां जेकर नवी लियांदी जावे ते उहदे कासे वैसे पैरां दे नाल जिवें पै ने उह पै नहीं सकदे, हूब हू वैसी जिहड़ी खड़ां है उह एकदम तैयार नहीं सी कीती जा सकदी। पर आराधना दे विच आख्या गया कि जिस तरह दी इहदी खड़ां है वैसी ही खड़ां तुसीं प्रदान कर दिओ। उस वेले वैसी ही खड़ां जिहड़ी सी उह राणी नूं परमेश्वर दे वल्लों प्रदान कीती गई। राणी खड़ावां नूं पा के जदों महलां दे विच पहुंची ते राजे ने आख्या कि इह जिहड़ी तेरी खड़ां है इह ते मैं चुक के लै के आया सां, इह किवें बदल गई, पाव के तेनूं इह खड़ां किवें मिली। उन्हें फिर पूरी वार्ता नूं बयान कीता ते फिर राजा भी सतसंगी बन गया। इसी राजा हरिचंद, पर इस तों इलावा राजा हरिश्चंद्र एक होर राजा सी जिसका प्रमाण इस जगह दे उते ग्रंथाकार तुलसीदास जी ने दिता। महान कोश दे करता कान सिंह नाभा ने इस प्रकार दे नाल हरिश्चंद्र दे वास्ते लिखे। ये लिखते ने कि सूरज वंश का 28वां राजा जो त्रिशंकु का पुत्र सी, ये अपने रहम दिली अते न्याय दे लई बहुत ज्यादा मशहूर होया। महाभारत दे विच लिखिया है कि राजसु यज्ञ करन दे कारण अते ब्रह्म बहुता दान देन करके ए इंद्र लोक नू प्राप्त हो गया। मारकंडे पुराण दे विच लिखिया है कि एक दिन जदों हरिश्चंद्र शिकार खेडन गया तां इस नू इस्त्रियां दे विरलाप दी आवाज आई, जो कि विद्या कला इस्त्री रूप होईयां विश्वामित्र दे भय तों रो रहीयां सन। हरिश्चंद्र दुखियां नूं बचाउण दे लई अग्गे गया तां विश्वामित्र बहुत ज्यादा गुस्से होया। हरिश्चंद्र दे जाण ते उह स्त्रियां अलोप हो गईयां, जिस तों राजे नूं बहुत वड्डी हैरानी हुई। विश्वामित्र ने ब्राह्मण होण दी हालत दे विच राजे कोलों दान मंगिया तां उस वेले राजा कहण लगा कि जो भी दान मंगे मैं देण नूं तैयार हां। विश्वामित्र ने ओदे कोलों सारा धन दौलत लैके ओदे कोल एक वलकल दी पोशाक पुत्र ते स्त्री रहन दिता। खाली हथ होके हरिश्चंद्र ने अपनी राजधानी नूं छड्या कंगाल दशा दे विच राजा बनारस दे वल उठ तुरिया, पर निर्दयी ऋषि उस नूं उत्थे होर ज्यादा दुख देण दे वास्ते उड़ीक रहा सी ते कहन लगा के दान दी दक्षिणा दे के तू अपना प्राण पूरा कर। छाती ते पत्थर रख के हरिश्चंद्र ने पुत्र अते स्त्री नू वेचया अते आप चंडाल दे कोल विकया, जड़ा के दरअसल धर्म राज सी। चंडाल ने उसनू शमशान भूमि दे वल कल्या के जाके मुर्दिया दे खफन लियावे। सो ए नीज कम करद्या करद्या इसने इथे 12 महीने गुजारे। एक दिन एदी इस्त्री जिदा नाम वैश्या सी अपने मुर्दा पुत्र जिस पुत्र दा नाम रोहत सी जिसनू के सप लड़ गया सी ओनू साड़न दे वास्ते शमशान भूमि दे विच आई। दोहां ने उस वेले एक दूजे नू पछाण लिया ते चाहिया कि अपने पुत्र दी चिखा ते सड़के दोवें मर जाइए, पर हरिश्चंद्र ने अपने चंडाल स्वामी दी आग्या बिना दिलों ए गल नहीं चाही सी अते अपने फर्ज दे पूरा करन दे वास्ते ओ पूरा दृढ़ रहा। इस उते प्रसन्न हो के फिर सारे देवते आ पहुंचे प्रगट हो गए ते नाल ही धर्म राज अते विश्वामित्र भी सन। इंद्र ने हरिश्चंद्र नूं कहा कि तेरी स्त्री अते पुत्र ने अपने चंगे कर्मां दे करके स्वर्ग नूं जित लिया है। हरिश्चंद्र ने कहा कि मैं अपने मालक चंडाल दी आग्या बिना स्वर्ग दे विच नहीं जा सकदा। उस वेले धर्म राजे ने जिन्हें चंडाल दे रूप नूं धारण कीता सी उन्हें प्रगट होके अपना विखावा दिखाया ते उसने साक्षात दर्शन दे के उन्हों मुक्ति दी आग्या कीती। उस वेले जदों ए गल हो गई ता हरिश्चंद्र ने कहा कि मैं अपनी प्रजा तो बगैर स्वर्ग दे विच नहीं जावांगा। ਉਸ ਵੇਲੇ ਰਾਜੇ ਇੰਦਰ ਨੇ ਇਹ ਵੀ ਗੱਲ ਪ੍ਰਵਾਨ ਕਰ ਲਈ ਤੇ ਫਿਰ ਜਦੋਂ ਵਿਸ਼ਵਾਮਿੱਤਰ ਨੇ ਇਸ ਤੋਂ ਪੁੱਤਰ ਰੋਹਤ ਨੂੰ ਰਾਜ, ਫਿਰ ਇਹਦਾ ਪੁੱਤਰ ਜਿਹੜਾ ਸੱਪ ਲੜ ਕੇ ਮਰਿਆ ਸੀ ਉਹਨੂੰ ਵੀ ਜਿਉਂਦਾ ਕੀਤਾ ਗਿਆ। ਵਿਸ਼ਵਾਮਿੱਤਰ ਨੇ ਫਿਰ ਰੋਹਿਤ ਨੂੰ ਰਾਜ ਤਿਲਕ ਦੇ ਦਿੱਤਾ ਤਾਂ ਹਰੀਸ਼ਚੰਦਰ ਆਪਣੇ ਮਿੱਤਰਾਂ ਤੇ ਪੂਜਾ ਸਹਿਤ ਸਵਰਗ ਨੂੰ ਚਲਿਆ ਗਿਆ। ਨਾਰਦ ਮੁਨੀ ਨੇ ਇਸ ਦਾ ਪੁੰਨ ਵਿਨਾਸ਼ ਕਰਨ ਦੇ ਵਾਸਤੇ ਫਰੇਬ ਦੇ ਨਾਲ ਇਹਦੇ ਮੂੰਹ ਤੋਂ ਆਪਣੀ ਉਸਤਤੀ ਕਰਵਾਈ, ਜਿਸ ਉਸਤਤੀ ਦੇ ਕਾਰਨ ਕਰਕੇ ਹੰਕਾਰ ਦੇ ਕਰਕੇ ਫਿਰ ਇਸ ਨੂੰ ਸਵਰਗ ਦੇ ਵਿੱਚੋਂ ਥੱਲੇ ਕੱਢਿਆ ਗਿਆ, ਡੇਗਿਆ ਗਿਆ। ਜਦੋਂ ਇਹ ਸਵਰਗਾਂ ਦੇ ਵਿੱਚੋਂ ਡਿੱਗ ਰਿਹਾ ਸੀ ਤਾਂ ਇਸ ਨੇ ਈਸ਼ਵਰ ਤੋਂ ਭੁੱਲ ਬਖਸ਼ਾਈ ਅਤੇ ਬਖਸ਼ਿਆ ਗਿਆ ਅਤੇ ਹੇਠਾਂ ਵੱਲ ਆਉਂਦਾ ਆਉਂਦਾ ਰਸਤੇ ਦੇ ਵਿੱਚ ਹੀ ਉਹ ਰੋਕਿਆ ਗਿਆ। ਹੁਣ ਹਰੀਸ਼ਚੰਦਰ ਅਤੇ ਉਹਦੀ ਜਿਹੜੀ ਪ੍ਰਜਾ ਹੈ ਮਾਨਤਾ ਕੀਤੀ ਜਾਂਦੀ ਹੈ ਇੱਕ ਹਵਾਈ ਨਗਰ ਦੇ ਵਿੱਚ ਵਸਦੀ ਹੈ ਜਿਹਨੂੰ ਹਰੀਸ਼ਚੰਦਰਪੁਰ ਵੀ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਸੋਮ ਨਗਰ ਵੀ ਉਸ ਨੂੰ ਆਖਿਆ ਜਾਂਦਾ ਹੈ, ਹਰੀਚੰਦੌਰੀ ਵੀ ਉਸ ਨੂੰ ਆਖਿਆ ਜਾਂਦਾ ਹੈ, ਗੰਧਰਵ ਨਗਰ ਦੇ ਨਾਲ ਵੀ ਉਸ ਨੂੰ ਸੰਬੋਧਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਚਿਤਰਮ, ਸੀਕੋਟ ਆਦਿ ਅਨੇਕ ਜਿਹੜੇ ਨਾਮ ਨੇ ਉਹਦੇ ਕਲਪੇ ਹੋਏ ਨੇ। ਇਸ ਪ੍ਰਕਾਰ ਦੇ ਨਾਲ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਰਸਤੇ ਦੇ ਵਿੱਚ ਨਾ ਸਵਰਗ ਦੇ ਵਿੱਚ ਤੇ ਨਾ ਮਾਤ ਲੋਕ ਦੇ ਵਿੱਚ, ਰਸਤੇ ਦੇ ਵਿੱਚ ਹੀ ਉਹਦੀ ਨਗਰੀ ਜਿਹੜੀ ਹੈ ਉਹ ਵਸੀ ਹੋਈ ਹੈ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਤੁਲਸੀਦਾਸ ਜੀ ਨੇ ਪ੍ਰਮਾਣ ਦਿੱਤਾ ਕਿ ਲੋਕ ਕਹਿੰਦੇ ਨੇ ਕਿ ਜਿਹੜਾ ਰਾਜਾ ਦਸ਼ਰਥ ਹੈ ਉਹ ਸ਼ਿਵੀ ਦੇ ਵਰਗਾ, ਉਹ ਦਦੀਜ ਦੇ ਵਰਗਾ ਤੇ ਰਾਜੇ ਹਰੀਸ਼ਚੰਦਰ ਵਰਗਾ ਧਰਮੀ ਹੈ। ਇਸ ਕਰਕੇ ਉਹਦੇ ਵਾਸਤੇ ਐਸੀ ਜਿਹੜੀ ਗੱਲ ਕਰਨੀ ਹੈ ਉਹ ਰਤਾ ਵੀ ਯੋਗ ਨਹੀਂ ਹੋਵੇਗੀ। ਏਕ ਪਰਤ ਕਰ ਸੰਮਤ ਕਹੀ, ਏਕ ਉਦਾਸ ਪਾਏ ਸੁਨ ਰਹੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕਈ ਇਸ ਭਰਤ ਦੀ, ਕਈ ਇਹਦੇ ਵਿੱਚ ਜਿਹੜੀ ਭਰਤ ਦੀ ਸਹਿਮਤੀ ਹੈ ਉਹ ਮੰਨਦੇ ਨੇ ਕਿ ਭਰਤ ਵੀ ਐਸਾ ਹੀ ਕਰਨਾ ਚਾਹੁੰਦਾ ਹੈ ਤੇ ਕਈ ਇਹ ਸੁਣ ਕੇ ਉਦਾਸ ਹੋ ਜਾਂਦੇ ਨੇ ਕਿ ਭਰਤ ਐਸਾ ਕਦੇ ਵੀ ਸੋਚ ਨਹੀਂ ਸਕਦਾ, ਕਦੇ ਵੀ ਵਿਚਾਰ ਨਹੀਂ ਸਕਦਾ। ਕੁਝ ਤਾਂ ਕਹਿਣ ਸਿਆਣੇ ਸਮਝਾਂ ਵਾਲੇ ਹੋ, ਕੁਝ ਤਾਂ ਕਹਿਣ ਸਿਆਣੇ ਸਮਝਾਂ ਵਾਲੇ ਹੋ, ਵੇਖੋ ਰਤਾ ਵਿਚਾਰ ਬਾਝੋਂ ਦੁੱਖ ਦੇ, ਕਿਸ ਨੂੰ ਸੁਖ ਸੰਸਾਰ ਲਿਖਿਆ ਲੇਖ ਵਿੱਚ, ਕਸ਼ਟ ਬਿਨਾਂ ਕੀ ਯਾਰ ਸੁਖ ਦੀ ਸਾਰ ਹੈ। ਕਹਿੰਦੇ ਕੋਈ ਕਹਾਣੀ ਸ਼ਿਵੀ ਦਦੀਚ ਦੀ, ਦਾਨੀ ਅਤੇ ਮਹਾਨੀ ਰਾਜਾ ਹਰੀਚੰਦ, ਖੱਟੀ ਖੱਟ ਮਹਾਨ ਗਏ ਜਹਾਨ ਤੋਂ, ਊਜਾ ਭਰਤ ਲਗਾਣ ਕਈ ਕਈ ਆਪ ਵਿੱਚ, ਕਈ ਕਈ ਫਿਰਨ ਉਦਾਸ ਸੁਨ ਮਸੁਨ। ਕਈ ਉਦਾਸ ਸੁਨ ਮਸੁਨ ਹੀ ਫਿਰਦੇ ਨੇ। ਕਈ ਕਹਿੰਦੇ ਨੇ ਕਿ ਸ਼ਿਵੀ ਦਦੀਜ ਦੇ ਵਰਗਾ ਉਹ ਦਾਨੀ ਮਹਾਨੀ ਹੈ ਤੇ ਕਈ ਜਿਹੜੇ ਲੋਕ ਨੇ ਉਹ ਭਰਤ ਦੇ ਉੱਤੇ ਊਜਾ ਲਾਉਂਦੇ ਨੇ, ਭਾਵ ਕੇ ਇਲਜ਼ਾਮ ਭਰਤ ਦੇ ਉੱਤੇ ਵੀ ਲਗਾਇਆ ਜਾ ਰਿਹਾ। ਕਾਨ ਮੂਦ ਕਰ ਰੱਦ ਕਹਿ ਜੀ ਹਾ, ਏਕ ਕਹਿ ਇਹ ਬਾਤ ਲਿਹਾ। ਕਈਆਂ ਨੇ ਆਪਣੇ ਹੱਥਾਂ ਦੇ ਉੱਤੇ, ਆਪਣੇ ਕੰਨਾਂ ਦੇ ਉੱਤੇ ਹੱਥ ਰੱਖ ਲਏ ਨੇ ਤੇ ਫਿਰ ਆਪਣੀ ਜੀਵ ਨੂੰ ਦੰਦਾਂ ਦੇ ਥੱਲੇ ਦੱਬ ਕੇ ਉਹ ਕਹਿੰਦੇ ਨੇ ਇਹ ਗੱਲ ਬਿਲਕੁਲ ਝੂਠੀ ਹੈ, ਅਜਿਹੀ ਗੱਲ ਕਹਿਣ ਦੇ ਨਾਲ ਤੁਹਾਨੂੰ ਬਹੁਤ ਵੱਡਾ ਪਾਪ ਲੱਗੇਗਾ, ਤੁਹਾਡੇ ਸਾਰੇ ਪੁੰਨ ਨਸ਼ਟ ਹੋ ਜਾਣਗੇ ਜਿਹੜਾ ਤੁਸੀਂ ਇਲਜ਼ਾਮ ਐਸੀ ਗੱਲ ਦਾ ਭਰਤ ਦੇ ਉੱਤੇ ਲਾ ਰਹੇ। ਸੁਕ੍ਰਿਤ ਜਾਹਿ ਅਸ ਕਹਿਤ ਤੁਮਾਰੇ, ਰਾਮ ਭਰਤ ਕੋ ਪ੍ਰਾਣ ਪਿਆਰੇ। ਭਾਵ ਕੇ ਇਹ ਗੱਲ ਬਿਲਕੁਲ ਝੂਠੀ ਹੈ, ਤੁਹਾਡੇ ਸਾਰੇ ਪੁੰਨ ਨਸ਼ਟ ਹੋ ਜਾਣਗੇ ਕਿਉਂਕਿ ਰਾਮ ਚੰਦਰ ਜੀ ਭਰਤ ਨੂੰ ਪ੍ਰਾਣਾ ਤੋਂ ਵੀ ਜ਼ਿਆਦਾ ਪਿਆਰੇ ਨੇ। ਇਸ ਕਰਕੇ ਭਰਤ ਕਦੇ ਵੀ ਐਸਾ ਕੰਮ ਆਪਣੇ ਭਰਾਤਾ ਰਾਮ ਜੀ ਦੇ ਵਾਸਤੇ ਨਹੀਂ ਕਰ ਸਕਦਾ। ਕਹਿਣ ਕਈ ਇਹ ਗੱਲ ਅਸਲੋਂ ਝੂਠ ਹੈ, ਦੰਦੀ ਜੀਵ ਚਬਾਣ ਮੁੰਦਨ ਕੰਨ ਨੂੰ, ਗੱਪ ਗਿਆਨ ਨਾ ਮਾਰੋ ਕਾਰਨ ਪਾਪ ਦਾ, ਭਰਤ ਤਾਂ ਖਿਦਮਤਗਾਰ ਵਾਰੇ ਜਿੰਦੜੀ, ਚਰਨ ਕਮਲ ਮਕਰੰਦ ਪੀਵੇ ਪ੍ਰੇਮ ਰਸ। ਉਹ ਤੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਰਸ ਨੂੰ ਮਾਣਦਾ ਹੈ, ਇਸ ਕਰਕੇ ਉਹ ਕਦੇ ਵੀ ਐਸਾ ਕਰ ਨਹੀਂ ਸਕਦਾ। ਚੰਨ ਚੰਨ ਚਾਨਣੀ ਛੱਡ ਪਖੇ ਤੰਦੂਰ ਬਣ, ਉੱਠਣ ਅੱਗ ਚਿੰਗਾੜੇ ਵਿੱਚੋਂ ਏਸ ਦੇ, ਸੂਰਜ ਠੰਡਾ ਠਾਰ ਬਣੇ ਹਿਮਾਲੀਆ, ਅੰਮ੍ਰਿਤ ਵਿਖ ਸਮਾਨ ਹੋਵੇ ਜਗ ਤੇ ਭਰਤ ਰਹੇ ਅਨੁਕੂਲ ਸਦਾ ਸ੍ਰੀ ਰਾਮ ਦੇ ਨਾ ਹੋਵੇ ਪ੍ਰਤੀਕੂਲ ਸੁਪਨੇ ਵਿਚ ਵੀ। ਜਿਹੜਾ ਭਰਤ ਹੈ ਉਹ ਭਗਵਾਨ ਰਾਮ ਚੰਦਰ ਜੀ ਤੋਂ ਸੁਪਨੇ ਦੇ ਵਿਚ ਵੀ ਕਦੇ ਪ੍ਰਤੀਕੂਲ ਉਲਟ ਨਹੀਂ ਚੱਲ ਸਕਦਾ। ਚੰਦ ਚਵੈ ਬਰ ਅਨਲ ਕਨ ਸੁਦਾ ਹੋਏ ਬਿਸ਼ਤੂਲ ਸਪਨਿਓ ਕਬੂ ਨ ਕਰੈ ਕਿਛ ਭਰਤ ਰਾਮ ਪ੍ਰਤਕੂਲ। ਚੰਦਰਮਾ ਭਾਵੇਂ ਅੱਗ ਦੀਆਂ ਚਿੰਗਾੜੀਆਂ ਵਰਾਉਣ ਲੱਗ ਪਵੇ ਤੇ ਅੰਮ੍ਰਿਤ ਭਾਵੇਂ ਜ਼ਹਿਰ ਵਰਗਾ ਹੋ ਜਾਵੇ, ਪਰ ਭਰਤ ਕਦੇ ਸੁਪਨੇ ਦੇ ਵਿਚ ਵੀ ਭਗਵਾਨ ਰਾਮ ਚੰਦਰ ਜੀ ਦੇ ਵਿਰੁੱਧ ਨਹੀਂ ਚੱਲ ਸਕਦਾ। ਏਕ ਬਿਦਾਤ ਦੂਸ਼ਣ ਦੇਹੀ ਸੁਦਾ ਦਿਖਾਏ ਦੀਨ ਬਿਸ਼ ਜਹੀ। ਕਈ ਜਿਹੜੇ ਲੋਕ ਨੇ ਉਹ ਵਿਦਾਤਾ ਦੇ ਉੱਤੇ ਬਹੁਤ ਵੱਡਾ ਦੋਸ਼ ਲਾਉਂਦੇ ਨੇ ਕਿ ਇਹ ਵਿਦਾਤਾ ਤੂੰ ਸਾਨੂੰ ਅੰਮ੍ਰਿਤ ਨੇ ਐਸੀਆਂ ਗੱਲਾਂ ਕੀਤੀਆਂ। ਦਰਦ ਵੰਜ ਕੁਝ ਲੋਕ ਵਿਦਾਤੇ ਦੋਸ਼ ਦੇ ਕਹਿ ਕਹਿ ਹੋਏ ਬੇਹੋਸ਼ ਕੀ ਕੀਤਾ ਇਸ ਨੇ ਅੰਮ੍ਰਿਤ ਇਸ ਵਿਖਾਲ ਘੋਲੀ ਵਿਸ਼ ਕਿਉਂ ਰੀਝਾ ਚਾਓ ਮਲਾਰ ਅਸਾਡੇ ਚਿੱਤ ਦਾ ਸਭ ਕੁਝ ਲਿਆ ਚੁਰਾ ਚੌਮੁਖ ਚੋਰ ਨੇ ਕੈਡਾ ਬੇਪਰਵਾਹ ਡਰੇ ਨਾ ਰਾਮ ਤੋਂ। ਇਹ ਕਿੱਡਾ ਵਿਦਾਤਾ ਬੇਪਰਵਾਹ ਹੈ ਕਿ ਭਗਵਾਨ ਰਾਮ ਤੋਂ ਵੀ ਇਹ ਨਹੀਂ ਡਰਦਾ। ਖਰ ਪਰ ਨਗਰ ਸੋਚ ਸਭ ਕਾਹੂ ਦੁਸਾ ਦਾਹ ਔਰ ਮਿਟਾਇਆ ਚਾਹੂ। ਕਵੀ ਜੀ ਲਿਖਦੇ ਨੇ ਕਿ ਹਰ ਕੋਈ ਸੋਚੀ ਪਿਆ ਹੋਇਆ, ਖਲਬਲੀ ਨਗਰ ਦੇ ਵਿੱਚ ਬੜੀ ਮੱਚੀ ਹੋਈ ਹੈ, ਸਾਰਿਆਂ ਦੇ ਹਿਰਦੇ ਦੇ ਵਿੱਚ ਅਸਹਿ ਜਿਹੜੀ ਜਲਨ ਹੈ ਉਹ ਹੋ ਰਹੀ ਹੈ। ਜਿੰਨਾ ਵੀ ਉਤਸ਼ਾਹ ਖੁਸ਼ੀਆਂ ਦਾ ਵਧਿਆ ਹੋਇਆ ਸੀ ਉਹ ਸਾਰੇ ਦਾ ਸਾਰਾ ਮਿਟ ਗਿਆ। ਬਿਪਰ ਬਧੂ ਕੁਲ ਮਾਨ ਜਠੇਰੀ ਪ੍ਰਿਆ ਪਰਮ ਕਹਿ ਕੇਰੀ। ਉਸ ਵੇਲੇ ਬ੍ਰਾਹਮਣਾਂ ਦੀਆਂ ਇਸਤਰੀਆਂ ਤੇ ਕੁਲ ਦੀਆਂ ਸਤਿਕਾਰਯੋਗ ਬੁੱਢੀਆਂ, ਇਸ ਤੋਂ ਇਲਾਵਾ ਜਿਹੜੀਆਂ ਕਕਈ ਦੀਆਂ ਪਰਮ ਪਿਆਰੀਆਂ ਸਹੇਲੀਆਂ ਸਨ, ਉਹਨਾਂ ਨੇ ਚਾਹਿਆ ਕਿ ਸਾਨੂੰ ਚਾਹੀਦਾ ਹੈ ਕਕਈ ਨੂੰ ਕੁਝ ਸਮਝਾਈਏ। ਲੱਗੀ ਦੇਨ ਸਿੱਖ ਸੀਲ ਸਰਾਹੀ ਬਚਨ ਬਾਣ ਸਮ ਲਾਗੈ ਤਾਹੀ। ਇਹਨਾਂ ਸਾਰਿਆਂ ਨੇ ਮਿਲ ਕੇ ਫਿਰ ਜਿਹੜੀ ਚੰਗੀ ਸਿੱਖਿਆ ਹੈ ਉਹ ਦੇਣੀ ਸ਼ੁਰੂ ਕੀਤੀ ਹੈ। ਜਿੰਨੀਆਂ ਵੀ ਗੱਲਾਂ ਸਮਝਾਉਣ ਦੇ ਵਾਸਤੇ ਕਕਈ ਨੂੰ ਉਹਨਾਂ ਨੇ ਆਖਿਆ ਨੇ, ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਆਖੇ ਹੋਏ ਜਿਹੜੇ ਬਚਨ ਸੀ ਉਹ ਤੀਰਾਂ ਦੇ ਵਾਂਗ ਹਿਰਦੇ ਦੇ ਵਿੱਚ ਗੱਡੇ ਗਏ ਰਾਣੀ ਕਕਈ ਦੇ, ਕਿਉਂਕਿ ਕਿਸੇ ਦੀ ਵੀ ਚੰਗੀ ਗੱਲ ਉਹ ਸਵੀਕਾਰ ਕਰਨਾ ਨਹੀਂ ਸੀ ਚਾਹੁੰਦੀ। ਸਮਝਵਾਨ ਮੁਟਿਆਰਾਂ ਸਖੀਆਂ ਸਾਥਣਾ ਬਿਪਰ ਬਧੂ ਕੁਲ ਨਾਰਾਂ ਬੁੱਢੀਆਂ ਠੇਰੀਆਂ ਭੱਜੀਆਂ ਫਿਰਨ ਗੁਟਾਰਾਂ ਏਧਰ ਓਧਰੇ ਪੁੱਜੀਆਂ ਉਸ ਮੁਕਾਮੇ ਮਹਿਲ ਕਕਈ ਦਾ ਸਿੱਖਿਆ ਦੇਣ ਹਜ਼ਾਰਾਂ ਪੁਤਲੀ ਗਿਆਨ ਦੀ ਕਹਿੰਦੀਆਂ ਨੇਕ ਵਿਚਾਰਾਂ ਪੌਂਦੀ ਇੱਕ ਨਾ ਲੱਗਣ ਬਾਣ ਸਮਾਨ ਗੱਲਾਂ ਸਾਰੀਆਂ। ਉਹਨਾਂ ਦੀਆਂ ਆਖੀਆਂ ਹੋਈਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਤੀਰਾਂ ਦੇ ਵਾਂਗ ਰਾਣੀ ਕਕਈ ਨੂੰ ਲੱਗ ਰਹੀਆਂ ਨੇ। ਭਰਤ ਨਾ ਮੋਹੇ ਪ੍ਰਿਆ ਰਾਮ ਸਮਾਨਾ ਸਦਾ ਕਹੋ ਜੈ ਸਭ ਮਾ ਜਮ ਜਾਨਾ। ਉਹ ਸਾਰੀਆਂ ਇਹ ਗੱਲ ਕਹਿੰਦੀਆਂ ਨੇ ਕਿ ਭਰਤ ਮੈਨੂੰ ਪਿਆਰਾਂ ਤੋਂ ਵੀ ਪਾਵ ਕੇ ਤੂੰ ਤੇ ਐਸੀ ਗੱਲ ਆਖਿਆ ਕਰਦੀ ਸੀ ਕਿ ਰਾਮ ਤੇ ਮੈਨੂੰ ਆਪਣੇ ਪੁੱਤਰ ਭਰਤ ਤੋਂ ਵੀ ਜ਼ਿਆਦਾ ਪਿਆਰੇ ਨੇ, ਇਹ ਗੱਲ ਸਾਰੀ ਦੁਨੀਆਂ ਜਾਣਦੀ। ਕਰੋ ਰਾਮ ਪਰ ਸਹਜ ਸਨੇਹੂ ਕਿਹ ਅਪਰਾਧ ਆਜ ਬਨ ਦੇਹੂ। ਭਾਵ ਕੇ ਤੂੰ ਇੰਨਾ ਜ਼ਿਆਦਾ ਰਾਮ ਦੇ ਨਾਲ ਸਨੇਹ ਕਰਦੀ ਸੀ ਤੇ ਅੱਜ ਉਹਨਾਂ ਦੇ ਕਿਹੜੇ ਅਪਰਾਧ ਦੇ ਕਰਕੇ ਤੂੰ ਐਸੀ ਗੱਲ ਕਰ ਰਹੀ ਹੈ ਕਿ ਉਹਨਾਂ ਨੂੰ ਜੰਗਲਾਂ ਦੇ ਵੱਲ ਤੋਰ ਦੇਣਾ ਚਾਹੀਦਾ ਹੈ, ਕਿਉਂਕਿ ਤੇਰਾ ਤੇ ਬੜਾ ਪਿਆਰ ਸੀ ਰਾਮ ਦੇ ਨਾਲ। ਕਹਿਣ ਉਸ ਨੂੰ ਨਾਰਾਂ ਸੁਣੀ ਸਿਆਣੀਏ ਆਂਦੀ ਸਹਿ ਸੌ ਵਾਰਾਂ ਮਿੱਠੇ ਰੱਜ ਕੇ ਭਰਤ ਨਾ ਰਾਮ ਸਮਾਨ ਟੋਟਾ ਟੋਟੇ ਜਿਗਰ ਦੇ ਨਿਰੇ ਅੱਖ ਦੇ ਤਾਰੇ ਸਭ ਤੋਂ ਮਿੱਠੜੇ ਕੀ ਹੋਇਆ ਨਿਰਪਨਾਰੇ ਤੇਰੀ ਮਤ ਨੂੰ ਕਿਉਂ ਕਰ ਲੋਕ ਦੁਖਾਰੇ ਕਿਸ ਅਪਰਾਧ ਤੇ ਦੈ ਰਾਮ ਬਨਵਾਸ ਝਗੜਾ ਕਾਸਦਾ ਝਗੜਾ ਕੀ ਹੈ ਆਖਰਕਾਰ ਕਾਹਦੇ ਵਾਸਤੇ ਤੂੰ ਭਗਵਾਨ ਰਾਮ ਚੰਦਰ ਜੀ ਨੂੰ ਜੰਗਲਾਂ ਦੇ ਵਿੱਚ ਵਾਸਾ ਦੇਣਾ ਚਾਹੁੰਦੀ ਕਾਬੂ ਨ ਕੀਓ ਸਭ ਤਿਆਰੇਸੁ ਪ੍ਰੀਤ ਪ੍ਰਤੀਤ ਜਾਨ ਸਭ ਦਿਸੁ ਭਾਵ ਕਿ ਤੂੰ ਕਦੇ ਵੀ ਸੌਂਕਣਾ ਵਾਲਾ ਵੈਰ ਨਹੀਂ ਕੀਤਾ ਸਾਰਾ ਦੇਸ਼ ਤੇਰੀ ਪ੍ਰੀਤ ਤੇ ਤੇਰੇ ਵਿਸ਼ਵਾਸ ਨੂੰ ਜਾਣਦਾ ਕੌਸ਼ਲਿਆ ਅਬ ਕਾਹ ਬਿਗਾਰਾ ਤੁਮ ਜਿਹ ਲਾਗ ਬਜਰਪੁਰ ਪਾਰਾ ਹੁਣ ਤੇਰਾ ਕੁਸ਼ਲਿਆ ਨੇ ਕੀ ਵਿਗਾੜ ਦਿੱਤਾ ਕਿ ਜਿਸ ਕਰਕੇ ਤੂੰ ਨਗਰ ਦੇ ਉੱਤੇ ਬੱਜਰ ਵਰਗਾ ਜਿਹੜਾ ਦੁੱਖ ਹੈ ਉਹ ਢਾ ਦਿੱਤਾ ਇਸ ਪ੍ਰਕਾਰ ਦੇ ਨਾਲ ਉਹਨੂੰ ਸਖੀਆਂ ਸਹੇਲੀਆਂ ਸਮਝਾਉਂਦੀਆਂ ਨੇ ਕਦੇ ਨਾ ਤੁਧ ਖਿਆਲ ਸੁਤੇਲੇ ਪੁੱਤ ਦਾ ਪੁੱਤ ਵੀ ਪੁੱਤ ਸਪੁੱਤਰ ਨੀ ਕਰਮਾ ਵਾਲੀਏ ਨੈਣਾ ਜੋਤ ਨਾ ਸ਼ੁੱਧ ਸੀ ਧੀਰੀ ਅੱਖ ਦੀ ਦੋਸ਼ ਕਸ਼ਲਿਆ ਨਾਰ ਕੀ ਹੈ ਕਰ ਲਿਆ ਬੱਜਰ ਪਿਆ ਸਿਰ ਭਾਰ ਭਾਵੀ ਰੱਬ ਦੀ ਅਜੇ ਵੀ ਸੋਚ ਵਿਚਾਰ ਰੱਬ ਦੇ ਵਾਸਤੇ ਤੈਨੂੰ ਰੱਬ ਦਾ ਵਾਸਤਾ ਰਾਣੀਏ ਅਜੇ ਵੀ ਸੋਚ ਵਿਚਾਰ ਨੂੰ ਧਾਰਨ ਕਰਕੇ ਤੇ ਐਸੀ ਗੱਲ ਨਾ ਆਖ ਕਿ ਰਾਮ ਜੰਗਲਾਂ ਦੇ ਵਿੱਚ ਬਣਾ ਦੇ ਵਿੱਚ ਵਾਸਾ ਕਰੇ ਸੀ ਅਕੇ ਪਿਆ ਸੰਗ ਪਰ ਹਰ ਹੈ ਲਖਨ ਕੇ ਰਹਿ ਧਾਮ ਰਾਜ ਕੇ ਪੂੰਜਬ ਭਰਤਪੁਰ ਨਿਪ ਕੇ ਜੀਏ ਬਿਨ ਰਾਮ ਇਸ ਤੋਂ ਇਲਾਵਾ ਉਹਨਾਂ ਨੇ ਆਖਿਆ ਕਿ ਸੀਤਾ ਆਪਣੇ ਪਤੀ ਦਾ ਸਾਥ ਛੱਡ ਦੇਵੇਗੀ ਕਿ ਲਛਮਣ ਰਾਮ ਜੀ ਤੋਂ ਬਿਨਾਂ ਘਰ ਰਹਿ ਸਕਣਗੇ ਕਿ ਰਾਮ ਤੋਂ ਬਿਨਾਂ ਭਰਤ ਅਯੋਧਿਆ ਦਾ ਰਾਜ ਭੋਗੇਗਾ ਇਸ ਤੋਂ ਇਲਾਵਾ ਕਿ ਰਾਜਾ ਦਸ਼ਰਥ ਰਾਮ ਚੰਦਰ ਜੀ ਤੋਂ ਬਿਨਾਂ ਜਿਉਂਦੇ ਰਹਿ ਸਕਣਗੇ ਭਾਵ ਕੇ ਗੱਲਾਂ ਕਦੇ ਨਹੀਂ ਹੋ ਸਕਦੀਆਂ ਸੀਤਾ ਆਪਣੇ ਪਤੀ ਦੇ ਸਾਥ ਨੂੰ ਨਹੀਂ ਛੱਡੇਗੀ ਲਛਮਣ ਵੀ ਰਾਮ ਤੋਂ ਬਿਨਾਂ ਘਰ ਦੇ ਵਿੱਚ ਨਹੀਂ ਰਹੇਗਾ ਇਸ ਤੋਂ ਇਲਾਵਾ ਰਾਮ ਤੋਂ ਬਗੈਰ ਤੇਰਾ ਪੁੱਤਰ ਜਿਹੜਾ ਭਰਤ ਹੈ ਉਹ ਵੀ ਰਾਜ ਨਹੀਂ ਕਰੇਗਾ ਤੇ ਇਸ ਤੋਂ ਇਲਾਵਾ ਇਸੇ ਦੁੱਖ ਦੇ ਵਿੱਚ ਐਸੇ ਬਿਰਹਾ ਦੇ ਵਿੱਚ ਰਾਜਾ ਦਸ਼ਰਥ ਜਿਉਂਦਾ ਵੀ ਨਹੀਂ ਰਹੇਗਾ ਭਾਵ ਕੇ ਉਹ ਵੀ ਮੌਤ ਨੂੰ ਪ੍ਰਾਪਤ ਹੋ ਜਾਏਗਾ ਇਸ ਪ੍ਰਕਾਰ ਦੀਆਂ ਗੱਲਾਂ ਉਹਨਾਂ ਨੇ ਆਖਿਆ ਨੇ ਹਰਪਾਲ ਸਿੰਘ ਜੀ ਬੇਦੀ ਇਸ ਤਰ੍ਹਾਂ ਲਿਖਦੇ ਨੇ ਦਸ ਤੂੰ ਹੈ ਨਿਰਪ ਨਾਰੇ ਸੋਚੀ ਸੱਚੋ ਸੱਚ ਲੈਣ ਜਦੋਂ ਬਨਵਾਸ ਪਰਲੈ ਜਗ ਤੇ ਉੱਡਣ ਹੋਸ਼ ਹਵਾਸ ਧੁੰਦ ਚੁਫੇਰੜੇ ਹੋ ਜਾਓ ਕੁੱਲ ਨਾਸ਼ ਸਮਾਂ ਵਿਚਾਰ ਦਾ ਸੀਆ ਕਿਉਂ ਬਿਨ ਪੀਆ ਲੰਘਾਵੇ ਝੱਟ ਨੂੰ ਰੋ ਰੋ ਹਾਲ ਵੰਝਾਵੇ ਵਾਂਗੂ ਜੋਗਣਾ ਗਲ ਵਿੱਚ ਖਫਣੀ ਪਾਵੇ ਪਿੱਟੇ ਤੁਧ ਨੂੰ ਲਛਮਣ ਵੀ ਕੁਰਲਾਵੇ ਆਪਣੇ ਵੀਰ ਬਿਨ ਆਪਣੇ ਵੀਰ ਤੋਂ ਬਗੈਰ ਜਿਹੜਾ ਲਛਮਣ ਹੈ ਉਹ ਵੀ ਬਹੁਤ ਜ਼ਿਆਦਾ ਕੁਰਲਾਵੇਗਾ ਰਾਜ ਮਿਲਖ ਠੁਕਰਾਵੇ ਮਾਰੇ ਲੱਤੜੀ ਮਹਿਲੀ ਸੁਖ ਸੁਖਾਵੇ ਸੂਲਾਂ ਤਿੱਖੀਆਂ ਸਭ ਕੁਝ ਵਾਰ ਦਿਖਾਵੇ ਜਾਵੇ ਨਾਲ ਹੀ ਭਰਤ ਕਿਉਂ ਸੁਖੀ ਆਵੇ ਰਾਜ ਸਮਾਜ ਇਹ ਕਿਵੇਂ ਹੁਕਮ ਚਲਾਵੇ ਬਹਿ ਕੇ ਮੰਚ ਤੇ ਸੁਪਨੇ ਖੇਡ ਗਵਾਵੇ ਤੂੰ ਨਹੀਂ ਜਾਣਦੀ ਇੱਕ ਪਲ ਚੈਨ ਨਾ ਆਵੇ ਉਹਨੂੰ ਰਾਮ ਬਿਨ ਰਾਮ ਬਿਨਾ ਪਛਤਾਵੇ ਬਦਲੇ ਰਾਜ ਦੇ ਭਰਸੀ ਦਮ ਦਮ ਹਾਵੇ ਮਾਰੀ ਬਖਤ ਦੀ ਕਮਲੀ ਕਮਲ ਗਵਾਵੇ ਤੂੰ ਹਥਿਆਰ ਨੇ ਬੱਜਰ ਪਾਪ ਕਵਾਵੇ ਨੀ ਮਤ ਮਾਰੀਏ ਹੇ ਮਾਰੀ ਹੋਈ ਮਤ ਵਾਲੀਏ ਤੂੰ ਬੱਜਰ ਪਾਪ ਕਰਨੀ ਹੈ ਪਾਪ ਕੇ ਆਪਣੇ ਭਰਤ ਦੇ ਵਾਸਤੇ ਤੂੰ ਰਾਜ ਲੋੜਦੀ ਹੈ ਦੂਜੀ ਤਰਫ ਰਾਮ ਦੇ ਵਾਸਤੇ ਬਨਵਾਸ ਲੋੜਦੀ ਹੈ ਪਰ ਜੇ ਰਾਮ ਬਣਾ ਦੇ ਵਿੱਚ ਚਲਾ ਗਿਆ ਤੇ ਤੇਰਾ ਪੁੱਤਰ ਵੀ ਕਦੇ ਰਾਜ ਨਹੀਂ ਕਰੇਗਾ ਅਸ ਵਿਚਾਰੀ ਔਰ ਛਾੜੋ ਕੋਹੂ ਸੋਕ ਕਲੰਕ ਕੋਟ ਜਨ ਹੋ ਹਿਰਦੇ ਦੇ ਵਿੱਚ ਐਸਾ ਵਿਚਾਰ ਕਰਕੇ ਹੇ ਰਾਣੀਏ ਤੂੰ ਕ੍ਰੋਧ ਨੂੰ ਛੱਡ ਕੇ ਤੇ ਦੁੱਖ ਦੀ ਤੇ ਦੁੱਖ ਤੇ ਕਲੰਕ ਦੀ ਕੋਠੀ ਨਾ ਬਣ ਪਰ ਤੈ ਅਵਸ ਦੇਹ ਜੁਬ ਰਾਜੂ ਕਾਨਣ ਕਾਹ ਰਾਮ ਕਰ ਕਾਜੂ ਸਾਰੀਆਂ ਸਮਝਾਉਂਦੀਆਂ ਨੇ ਕਿ ਭਰਤ ਨੂੰ ਜ਼ਰੂਰ ਯੁਵਰਾਜ ਪਦ ਦਿਵਾ ਦੇ, ਪਰ ਰਾਮ ਚੰਦਰ ਜੀ ਦਾ ਬਣ ਦੇ ਵਿੱਚ ਕੀ ਕੰਮ ਹੈ, ਭਾਵ ਕਿ ਉਹਨੂੰ ਜੰਗਲਾਂ ਦੇ ਵਾਸਤੇ ਆਖ ਨਾ ਕਿ ਉਹ ਜੰਗਲਾਂ ਦੇ ਵਿੱਚ ਚਲਿਆ ਜਾਵੇ, ਤੇਰਾ ਪੁੱਤਰ ਭਾਵੇਂ ਰਾਜਾ ਬਣ ਜਾਵੇ। ਅੜੀਏ ਕ੍ਰੋਧ ਨਿਵਾਰ ਗੁੱਸਾ ਟਾਲ ਦੇ, ਖੱਟੇ ਕਿਉ ਅਪ ਜਸ ਜਗ ਤੇ ਪਾਪਣੇ, ਸੋਗ ਨੂੰ ਸ਼ੀਘਰ ਸੋਖ ਨੀ ਵੇਲਾ ਜਾਵਦਾ, ਟਿੱਕਾ ਦੇ ਯੁਵਰਾਜ ਅਵਸ਼ੋ ਭਰਤ ਨੂੰ, ਜੁਗ ਜੁਗ ਖੁਸ਼ੀਆਂ ਮਾਣ ਤੂੰ ਨਿਪ ਨਾਰੀਏ, ਵਣ ਜੰਗਲ ਨਾ ਭੇਜ ਆਪਣਾ ਰਾਮ ਤੂੰ। ਰਾਮ ਨੂੰ ਜੰਗਲਾਂ ਦੇ ਵਿੱਚ ਨਾ ਭੇਜ, ਜੇਕਰ ਤੇਰੀ ਖੁਸ਼ੀ ਹੈ ਤੇ ਆਪਣੇ ਪੁੱਤਰ ਭਰਤ ਨੂੰ ਤੂੰ ਰਾਜਾ ਬਣਾ ਦੇ। ਨਾਹਿਨ ਰਾਮ ਰਾਜ ਕੇ ਭੂਖੇ, ਧਰਮ ਪੁਨੀਰ ਵਿਸ਼ੈ ਰਸ ਰੁਖੇ, ਕਿਉਂਕਿ ਭਗਵਾਨ ਰਾਮ ਚੰਦਰ ਜੀ ਰਾਜ ਦੇ ਰਤਾ ਵੀ ਭੁੱਖੇ ਨਹੀਂ ਹਨ, ਉਹ ਤੇ ਧਰਮ ਤੁਰੰਤਰ ਤੇ ਵਿਸ਼ੇ ਰਸ ਪ੍ਰਤੀ ਪੂਰੇ ਪ੍ਰਕਾਰ ਦੇ ਨਾਲ ਰੁਖੇ ਨੇ। ਗੁਰ ਗ੍ਰਹਿ ਬਸੋ ਰਾਮ ਤਜ ਮੇਹੂ, ਨਿਪਸਨ ਅਸ ਬਰ ਦੂਸਰ ਲੇਹੂ। ਸਾਰੀਆਂ ਸਮਝਾਉਂਦੀਆਂ ਨੇ ਕਿ ਤੂੰ ਰਾਜੇ ਤੋਂ ਦੂਜਾ ਵਰਦਾਨ ਇਹ ਮੰਗ ਲੈ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਆਪਣਾ ਘਰ ਛੱਡ ਕੇ ਤੇ ਗੁਰੂ ਦੇ ਘਰ ਦੇ ਵਿੱਚ ਜਾ ਕੇ ਵਾਸਾ ਕਰਨ, ਜੇਕਰ ਤੂੰ ਰਾਮ ਨੂੰ ਰਾਜ ਮਹੱਲਾਂ ਦੇ ਵਿੱਚ ਨਹੀਂ ਵੇਖਣਾ ਚਾਹੁੰਦੀ ਤੇ ਤੂੰ ਫਿਰ ਇਹ ਵਰਦਾਨ ਵੀ ਮੰਗ ਸਕਦੀ ਹੈ ਕਿ ਆਪਣੇ ਘਰ ਨੂੰ ਮਹਿਲਾਂ ਨੂੰ ਛੱਡ ਕੇ ਆਪਣੇ ਗੁਰੂ ਘਰ ਦੇ ਵਿੱਚ ਜਾ ਕੇ ਵਾਸਾ ਕਰੇ ਰਾਮ। ਇੱਛਾ ਉਹਦੇ ਚਿੱਤ ਨਾ ਮੂਲੋਂ ਰਾਜ ਦੀ, ਧਰਮ ਤੁਰੰਤਰ ਰਾਮ ਵਿਸ਼ਿਆਂ ਲੋੜ ਨਾ, ਚਿੱਤ ਨਹੀਂ ਵਿਸ਼ਵਾਸ ਜੇਕਰ ਤੁਧ ਨੂੰ, ਮੰਗ ਦੂਜਾ ਵਰਦਾਨ ਜੇ ਤੈ ਮੰਗਣਾ। ਜੇਕਰ ਦੂਜਾ ਵਰਦਾਨ ਮੰਗਣਾ ਤੇ ਫਿਰ ਦੂਜਾ ਵਰਦਾਨ ਇਹ ਮੰਗ ਲੈ, ਰਹਿ ਗੁਰੂ ਦੇ ਕੋਲ ਕੁਟੀਆ ਵਿੱਚ, ਉਹ ਕੱਢੇ ਬਾਹਰ ਨਾ ਪੈਰ ਉਸ ਦੀ ਲੀਹ ਤੋਂ। ਕੁਟੀਆ ਤੋਂ ਰਤਾ ਪਰ ਵੀ ਰਾਮ ਕਦੇ ਆਪਣਾ ਪੈਰ ਬਾਹਰ ਨਾ ਕੱਢੇ, ਆਪਣੇ ਗੁਰੂ ਦੀ ਕੁਟੀਆ ਦੇ ਵਿੱਚ ਰਵੇ। ਇਹ ਦੂਜਾ ਵਰਦਾਨ ਜੇਕਰ ਤੇਰਾ ਜੀ ਕਰਦਾ ਤੇ ਤੂੰ ਰਾਜੇ ਤੋਂ ਮੰਗ ਸਕਦੀ। ਜੋ ਨਹਿ ਲੱਗਿਓ ਕਹੇ ਹਮਾਰੇ, ਨਹੀਂ ਲਾਗੈ ਕਛ ਹੱਥ ਤੁਮਾਰੇ। ਸਾਰੀਆਂ ਨੇ ਆਖਿਆ ਕਿ ਜੇਕਰ ਅਜੇ ਵੀ ਤੂੰ ਸਾਡੇ ਆਖੇ ਨਾ ਲੱਗੇ ਤੇ ਯਾਦ ਰੱਖੇ ਕਿ ਤੇਰੇ ਹੱਥ ਪੱਲੇ ਕੁਝ ਵੀ ਨਹੀਂ ਲੱਗੇਗਾ। ਜੋ ਪਰ ਹਾਸ ਕੀਨ ਕਛ ਹੋਈ, ਤੋ ਕਹਿ ਪ੍ਰਗਟ ਜਨਾਵੋ ਸੋਈ। ਤੇ ਕਹਿੰਦੀਆਂ ਨੇ ਜੇਕਰ ਅਜੇ ਵੀ ਤੂੰ ਹਾਸਾ ਕਰਨੀ ਹੈ, ਮਜ਼ਾਕ ਕਰਨੀ ਹੈ ਤੇ ਸੱਚੋ ਸੱਚ ਦੱਸ ਦੇ ਕਿ ਮੈਂ ਇਹ ਮਜ਼ਾਕ ਦੇ ਰੂਪ ਦੇ ਵਿੱਚ ਗੱਲ ਕਰ ਰਹੀ ਹੈ, ਪ੍ਰਗਟ ਰੂਪ ਦੇ ਵਿੱਚ ਇਹ ਗੱਲ ਤੋਂ ਜ਼ਾਹਰ ਕਰ ਦੇ, ਜੇਕਰ ਮਜ਼ਾਕ ਦੇ ਵਿੱਚ ਹੀ ਇਹ ਤੋਂ ਗੱਲ ਕੀਤੀ ਹੈ ਤਾਂ। ਮੰਨੇ ਗੱਲ ਨਾ ਸਾਡੀ, ਜ਼ੋਰ ਨਾ ਸਾਡਾ, ਤੂੰ ਵੀ ਰੱਖੀ ਯਾਦ, ਹੱਥ ਨਾ ਆਏ ਕੁਝ, ਰਾਤ ਦੇਹ ਸੰਸਾਰ ਤਲੀਆਂ ਮਲੇਗੀ, ਹੋ ਕੇ ਪਰੇ ਸਵਾਰ ਪਾਵੇਂ ਦੁੱਖ ਨੂੰ, ਜੇ ਠੱਠਾ ਮੁਟਿਆਰ ਤਾਂ ਵੀ ਦੱਸ ਦੇ, ਬੁਰਾ ਭਲਾ ਕੁਝ ਸੋਚ ਕਰਮਾਂ ਵਾਲੀਏ। ਹੇ ਕਰਮਾਂ ਵਾਲੀਏ, ਕੁਝ ਬੁਰੇ ਤੇ ਭਲੇ ਦੀ ਵਿਚਾਰ ਕਰ ਲੈ, ਜੇਕਰ ਠੱਠਾ ਕਰਦੀ ਹੈ ਜੇਕਰ ਮਜ਼ਾਕ ਕਰਦੀ ਹੈ ਤਾਂ ਵੀ ਸਾਫ਼ ਸਾਫ਼ ਦੱਸ ਦੇ। ਰਾਮ ਸਹਿਤ ਸੁਤ ਕਾਨਣ ਜੋਗੂ, ਕਾਹ ਕਹਿ ਸੁਣ ਤੁਮ ਕਹੋ ਲੋਗੂ। ਭਾਵ ਕੇ ਕੀ ਰਾਮ ਵਰਗਾ ਪੁੱਤਰ ਜੰਗਲਾਂ ਦੇ ਵਿੱਚ ਬਣਾ ਦੇ ਵਿੱਚ ਜਾਣ ਦੇ ਯੋਗ ਹੈ, ਇਹ ਸੁਣ ਕੇ ਲੋਕ ਤੈਨੂੰ ਦੱਸ ਕੀ ਕਹਿਣਗੇ। ਉਠੋ ਬੇਗ ਮੋਏ ਕਰੋ ਯੋ ਸੋਏ ਕਰੋ ਯੋ ਪਾਈ, ਜੇ ਬਿਦ ਸੋਖ ਕਲੰਕ ਨਸਾਈ। ਇਸ ਕਰਕੇ ਸਾਰੀਆਂ ਮਿਲ ਕੇ ਕਹਿੰਦੀਆਂ ਨੇ ਕਿ ਛੇਤੀ ਉੱਠ ਕੇ ਉਹ ਉਪਾਅ ਕਰ ਜਿਹੜੇ ਢੰਗ ਦੇ ਨਾਲ ਇਸ ਦੁੱਖ ਤੇ ਕਲੰਕ ਦਾ ਬਿਲਕੁਲ ਵਿਨਾਸ਼ ਹੋ ਜਾਵੇ, ਬਿਲਕੁਲ ਇਸ ਦਾ ਖਾਤਮਾ ਹੋ ਜਾਵੇ। ਰਾਮ ਜਿਹੇ ਜੋ ਪੁੱਤ ਸੋਚ ਵਿਚਾਰ ਨੀ, ਜੰਗਲ ਜਾਵਣ ਯੋਗ ਨੀ ਕੱਲ ਜੋਗਣੇ, ਕੀ ਆਖਣਗੇ ਲੋਕ ਮਾਰੀ ਮਤ ਕਿਉ, ਕਰ ਲੈ ਕੁਝ ਉਪਾਵ ਆਪਣੇ ਵਚਨ ਦਾ, ਵਚਨ ਅੱਜ ਪਰਤਾ ਮੰਨ ਲੈ ਗੱਲ ਨੂੰ, ਸੋਗ ਕਲੰਕ ਮਿਟਾ ਬੀਬੀ ਰਾਣੀਏ। ਹੇ ਬੀਬੀ ਰਾਣੀਏ, ਸੋਗ ਤੇ ਕਲੰਕ ਨੂੰ ਮਿਟਾ ਦੇ, ਆਪਣੇ ਵਰਦਾਨ ਦੂਜੇ ਨੂੰ ਬਦਲ ਦੇ। ਜੇ ਪਾਂਤ ਸੋਕ कलंक जाए उपा कर कल पालही हठ फोर राम जात बन जन बात दूसर चाल ही। जेड़े तरह सारे दुख ते जिस तरह तेरा सारा दुख ते कलंक मिट जावे ओही उपा करके कुल दी राणिए तू रख्या कर। राम चंद्र जी नू जंगल जान तो हट पूर्वक मोड़ लै होर कोई भी दूजी गल ना कर। इस प्रकार दे नाल ओनू समझा रही ने लज्जा तेरे हाथ रघुकुल रख अज पाप कलंक निवार अपनी वंश दा उठ राम नू होड़ होर ना गल कर। छड़ दे चाल कुचाल समा संभाल तू समझ समय दी चाल समा ना जान दे रोवे हाथ मरोड़ समा ना लबना। ए बाद दे विच मौका ते समा लबना नहीं है इस करके हुने इस गल दा हल कढ़ दे। जिम पान बिन दिन प्राण बिन तन चंद बिन जिम जामनी तिम अवध तुलसी दास प्रभ बिन समझ तौ यह पावनी। जिस तरह सूरज तो बिना शरीर ते चंद्रमा तो बिना रात है तुलसी दास जी कहिंदे ने उसे तरह राम चंद्र जी तो बिना अयोध्या हो जावेगी। हे सुंदरी इस नूं अपने हिरदे दे विच चंगे प्रकार दे नाल समझ ले। दिन ना सोबे मूल सूरज भाण बिन जिवें जीव बिन प्राण रहण बिन चंद दे तारे जां तारे जां लिशकान सोभा रात दी नार बिना परतार ना सत्कार है। तिवे अवध बिन राम तुलसी आखदा हर पासे फिटकार अबला होनी। इसे प्रकार दी हालत अयोध्या दी होवेगी। मैं तुलसी दास कहना हां कि तेनू अबला हे राणिए फिटकारा पैणगी। सखन सिखावन दीन सुनत मदर पर नाम हित ते कुछ कान ना कीन कटल प्रबोधी कुबरी। ग्रंथाकार जी ने एक सोरठे दे विच बयान कीता के सखियां सहेलियां ने अजिही सिख्या दे दिती जेड़ी के सुन दे विच बड़ी मिठी लगदी है पर ते फल वजों भी बहुत ज्यादा हितकारी है। पर दुष्ट मंत्रा दी पढ़ाई हुई ककई ने इस वल जरा जिन्ना भी ध्यान ना दिता। सखियां देन सुमत ना आवे मतड़ी धुर तो मिली कुमत गंदी नीत दी पवे कलेजे वट धर दी कन ना एक कन चो पा कढ दी दूजियों नीरी वंज दी वंज के पोरी बांस दी कुटल नीच प्रबोधी पापन मंथरा। क्योंकि पापन मंथरा ने पढ़ाई हुई है ओने सिखाई हुई है इस करके किसी दी गल ओनू ना किसी दी गल भी राणी ककई ने प्रवान ना कीती। उत्तर दे दोरिखी उत्तर ना दे दुसोर सरूखी मृगन चितव बागन भूखी। ग्रंथाकार तुलसीदास जी बयान करदे ने कि ककई कोई भी उत्तर नहीं देंदी असह क्रोध कारण करके ओ रुखी हो गई है। ओ उन्हां स्त्रियां दे वल इस तरह वेखदी है जिहड़ियां सिख्या देंदियां ने कि जिवें भुखी शेरनी हिरनियां दे वल वेख रही होवे। ब्याद या साद जान तिन त्यागी चले कहत मत मंद या पागी। जदों सहेलियां ने रोग नो असाद समझिया ते उसनो छड़ दिता ते फिर उसनो मंदी बुद्धि वाली ते अपागण कहिंदियां होईयां ओ उत्थों चलियां गईयां। निरी सेल दी सेल ना कूवे कागणी उत्तर किसे ना दए मोहर जबान ते पई जिवें कोई बिज सड़ी कबाब वत हूं करे ना हां मारी अग दी वेखो अग उगाड़ भुखी बागड़ी ज्यों तके मृग डार पैंदी खान नू दारू वासना रोग आखन सारियां जांदियां वारो वारी कर विरलाफ नू कहिंदियां वड्डी निकारी नीच अपागणी। सारियां कहिंदियां ने ए नीच है ए अपागणी है ए बड़ी निकारी है इस तरह कहिंदियां होईयां सारियां उत्थों चलियां गईयां। राज करत यह देह बेगोई कीनस यस जस करे न कोई। भाव के विधाता ने राज करदी हुई ककई नू बिलकुल नष्ट कर दिता है, तबाह कर दिता है। उसने अजिहा कम कीता है जिन्नू कोई भी कदे नहीं कर सकता। एह बेद बिल पै पुर नर नारी देह को चाल कोटिक गारी। ग्रंथाकार तुलसीदास जी बयान करदे ने कि नगर दे जिन्ने भी स्त्रियां पुरुष ने वह सारे विरलाप करदे ने ते उस ककई नू कुचालन समझ के करोड़ा प्रकार दियां गालां दिंदे। की होया ए देव आखण नारियां क्यों कर देव विगोई मत कुनार दी जो कीता निरप नार है अदमूल ए राज भाग दी सारना अड़ियो एस नू लुटी गई विचारी होमे रोग विच व्याकल सी नर नार देंदे गालियां केंदे रीत कुचाली फड़ी गवार ने। पाव के ने गवार ने बड़ी भैड़ी जड़ी रीति है ओनू अख्तियार कीता होया ओनू फड़िया होया। जर बिशे जर ले सासा कवन राम बिन जीवन आसा। पाव के सारे लोग भयान किताब दे नाल सड़न लगे ने ते हो के पर्दियां होया कहन लगे ने के भगवान राम चंद्र जी तो बिना जीवन दी केड़ी आस है, पाव के जीवन दी कोई आस ही नहीं। विपल वियोग प्रजा अकुलानी जन जल चर गन सुखत पानी। ग्रंथाकार तुलसीदास जी प्रमाण देंदे ने कि बहुत ज्यादा वियोग दी शंका दे विच प्रजा ऐसी ज्यादा व्याकल हो गई है कि मानो जिवें पानी दे सुकण वेले जलवासी जीव जंतु बहुत ही ज्यादा व्याकल हो जांदे ने, बहुत ज्यादा औखे हो जांदे ने। इस तरह दी लोकां दी हालत बनी। जल अंदर जो जीव ज्यों बिन नीर दे देंदे तुरत प्राण ढेलना लाण ओ जिवें कमल बिन ताल तालब ताल बिन पानिया चन बिना रहन चन बिन चाननी राम बिना संसार दस किस कार दा। भगवान राम तो बगैर दसो के संसार केड़े काम दा है। अत विषाद बस लोग लोगाई गए मात पै राम गोसाई। ग्रंथाकार तुलसीदास जी बयान करदे ने कि सारे स्त्रियां ते पुरुष बहुत ज्यादा दुख दे वस दे विच हो गए सन उस वेले भगवान राम चंद्र जी माता कौशल्या दे कोल गए। मुख प्रसन्न चित चौगन चाऊ मिटा सोच जन राखे राऊ। ग्रंथाकार जी लिखते ने कि भगवान रामचंद्र जी का मुखड़ा बहुत ही ज्यादा प्रसन्न सी ते हिरदे दे विच चौगनी चाह सी। मिटा सोच जन राखे राउ पाव के भगवान दी सारी चिंता मिट गई के राजा मैनू इकले नू राज तिलक दे के किते रख ना लैन। इस प्रकार दे नाल भगवान राम जी प्रसन्न सन। विलक रहा संसार आज वियोग दी व्याकल कुल नर नार अयोध्या पुरी दे गए कौशल्या पास मुख प्रसन्न चित लय न गल फिरा मन विच सोच ए दिल विच दीर्घ चा बन विच जान दा। पाव के भगवान दे दिल दे विच बड़ा चा सी बन दे विच जान दा पर ओ सोच रहे सन के किते राजा मैनू राज तिलक देन दे वास्ते रख ना लैन। नव गयंद रघुबीर मन राज अलान समान छूट जान बन गवन सुन और आनंद अदे कान। भगवान रामचंद्र जी दा मन नवे फसे हाथी दे वर्गा है ते राज तिलक लोहे दी बेड़ी दे समान है। बन नू पाव के जंगल नू जान दी गल सुनदिया ही अपने आप नू बंतन तो छुट्टिया समझ के ते उना दे हिरदे दे विच भगवान दे बहुत ज्यादा आनंद वध गया सी। हाथी जिवें जवान रगबर नाथ मन संगल तिलक समान जो जुव राज दा टुटी वेख जंजीर हाथी मचल दे ਤਿਵੇਂ ਨਾਥ ਰਘਵੀਰ ਗੱਲ ਸੁਣ ਵਣਾਂ ਦੀ। ਹੁਣ ਗ੍ਰੰਥਾਕਾਰ ਹਰਪਾਲ ਸਿੰਘ ਜੀ ਬੇਦੀ ਤੇ ਤੁਲਸੀ ਦਾਸ ਜੀ ਐਸੀ ਗੱਲ ਬਿਆਨ ਕਰ ਰਹੇ ਨੇ ਕਿ ਭਗਵਾਨ ਦਾ ਜਿਹੜਾ ਮਨ ਸੀ ਉਹ ਇੱਕ ਜਵਾਨ ਹਾਥੀ ਦੇ ਵਰਗਾ ਸੀ ਤੇ ਜਿਹੜਾ ਰਾਜ ਦੇਣ ਦਾ ਤਿਲਕ ਸੀ ਉਹ ਇੱਕ ਸੰਗਲ ਦੇ ਵਰਗਾ ਸੀ। ਜਿਹੜਾ ਭਗਵਾਨ ਦੇ ਹਾਥੀ ਵਰਗੇ ਜਵਾਨ ਮਨ ਨੂੰ ਬੰਨ ਰੱਖਣ ਵਾਲਾ ਸੀ, ਪਰ ਜਦੋਂ ਪਤਾ ਲੱਗਾ ਕਿ ਮੈਂ ਤੇ ਬਣਾ ਨੂੰ ਚਲਾ ਜਾਣਾ ਹੈ, ਜੰਗਲ ਨੂੰ ਚਲਾ ਜਾਣਾ ਤੇ ਫਿਰ ਮਾਨੋ ਕਿ ਉਹਨਾਂ ਦੇ ਮਨ ਰੂਪੀ ਹਾਥੀ ਦੀ ਜਿਵੇਂ ਜੰਜੀਰ ਟੁੱਟ ਗਈ ਹੋਵੇ, ਇਸ ਪ੍ਰਕਾਰ ਦੀ ਖੁਸ਼ੀ ਸੀ ਭਗਵਾਨ ਰਾਮ ਨੂੰ। ਰਗ ਕੋਲ ਤਿਲਕ ਜੋਰ ਦੋ ਹਾਥਾ, ਮੁਦਤ ਮਾਤ ਪਦ ਨਾਇਓ ਮਾਥਾ। ਰਘੂ ਕੁਲ ਦੇ ਸ਼੍ਰੋਮਣੀ ਭਗਵਾਨ ਰਾਮ ਚੰਦਰ ਜੀ ਨੇ ਦੋਵੇਂ ਹੱਥ ਜੋੜ ਕੇ ਬੜੀ ਖੁਸ਼ੀ ਦੇ ਨਾਲ ਆਪਣੇ ਮਾਤਾ ਦੇ ਚਰਨਾਂ ਦੇ ਉੱਤੇ ਆਪਣੇ ਸਿਰ ਨੂੰ ਨਿਵਾਇਆ। ਦੀਨ ਅਸੀਸ ਲਾਏ ਔਰ ਲੀਨੇ, ਭੂਸ਼ਨ ਬਸਨ ਨਿਛਾਵਰ ਕੀਨੇ। ਮਾਤਾ ਕੁਸ਼ਲਿਆ ਜੀ ਭਗਵਾਨ ਨੂੰ ਵੇਖ ਕੇ ਬਹੁਤ ਜਿਆਦਾ ਖੁਸ਼ ਹੋਏ ਨੇ, ਆਪਣੀ ਛਾਤੀ ਦੇ ਨਾਲ ਉਹਨਾਂ ਨੂੰ ਲਾ ਲਿਆ ਤੇ ਫਿਰ ਬਹੁਤ ਜਿਆਦਾ ਗਹਿਣੇ ਤੇ ਵਸਤਰ ਉਪਰੋਂ ਨਿਸ਼ਾਵਰ ਕਰਕੇ ਤੇ ਬੜੀ ਪ੍ਰਸੰਨਤਾ ਦੇ ਵਿੱਚ ਮਾਤਾ ਕੁਸ਼ਲਿਆ ਜੀ ਹੋ ਗਏ ਨੇ। ਪੁੱਜੇ ਅੰਮੀ ਕੋਲ ਜਾਂ ਰਘੂਕੁਲ ਨਾਥ ਜੀ, ਮੈਲੀ ਬਲੇ ਚਿਰਾਗ ਰੱਖੇ ਪੈਰ ਜਾਂ ਨਵਾਂ ਹੀ ਚਾਨਣ ਨਾਥ, ਜਨਨੀ ਵੇਖ ਕੇ ਨੱਚੀ ਨੱਚ ਖਲੋਤੀ, ਘੁੱਟ ਕੇ ਪੁੱਤ ਨੂੰ ਲਾਇਆ ਹਿਕੜੀ ਨਾਲ, ਠੰਡ ਕਲੇਜੜੇ ਦੋ ਹੱਥ ਜੋੜ ਮੁਕੰਦ ਮੱਥਾ ਟੇਕਿਆ। ਭਗਵਾਨ ਨੇ ਮੱਥਾ ਟੇਕਿਆ ਆਪਣੀ ਗਲਵਕੜੀ ਦੇ ਵਿੱਚ ਖੁਸ਼ੀ ਦੇ ਨਾਲ। ਮਾਤਾ ਕੁਸ਼ਲਿਆ ਨੇ ਭਗਵਾਨ ਰਾਮ ਜੀ ਨੂੰ ਲੈ ਲਿਆ। ਸੋ ਇਸ ਪ੍ਰਕਾਰ ਦੇ ਨਾਲ ਮਾਤਾ ਤੇ ਪੁੱਤਰ ਦਾ ਮੇਲ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀ ਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।